मैं मूर्ख की केतक बात है, कोट पराधी तरियारे, गुरु नानक जन सुनिया पेखिया, से फिर गरबास न परियारे। कृपा करो दीन के दाते, मेरा गुण अवगुण ना बेचारो कोई, माटी का क्या तो पै स्वामी, मानस की गत यही, मानस की गत यही।
मन तू ज्योत स्वरूप है, अपना मूल पशाना, मन हर जी तेरे नाल है, गुरमति रंगमाना, जिन्ना दसंदड़िया दुरमत वंजे, मित्रिया साडड़े सेई, होंटड़ेंदी जग सुभाया, जन नानक विरले केई।
तेरे दर ते शहरियां ने अर्ज गुजारी, तू है दाता सब सदा प्रभ पालनहारी, तू है दाता सब सदा प्रभ पालनहारी।
ओ खाली चोली दातिया सबना दी पर दे, दर तेरे ते शहर खड़े अर जोइया कर दे, दर तेरे ते शहर खड़े अर जोइया कर दे।
ओ तेरे दर ते शहरिया ने अर्ज गुजारी, तू है दाता सब सदा प्रभ पालनहारी, तू है दाता सब सदा प्रभ पालनहारी।
खाली चोली दातिया सबना दी पर दे, दर तेरे ते शहर खड़े अर जोइया कर दे, दर तेरे ते शहर खड़े अर दासा कर दे।
ओ ना बनी दा दान दे मंद कर्म बचा ले, ना बाणी दा दान दे मंद कर्म बचा ले, पिछले औगण बख्श के प्रभ चरनी ला ले, पिछले औगण बख्श के प्रभ चरनी ला ले।
ओ ये सदरोता शहनशाह लख पापी तर दे, हो इस दरों ता शहनशाह लख पापी तर दे, दर तेरे ते शहर खड़े अर जोइया कर दे, दर तेरे ते शहर खड़े अर दासा कर दे।
ओ मोती सुरत ज्ञान दे कविता लई पाला, बदल बदल के दो शंदा दिया नवियां चाला, बदल बदल के दो शंदा दिया नवियां चाला।
ओ तीर बलगन सीतल जो कविता दा वर दे, दर तेरे ते शहर खड़े अर जोइया कर दे, दर तेरे ते शहर खड़े अर जोइया कर दे।
ओ दिल कमलाए जना दे मुड़ आ जाए हासा, दिल कमलाए जना दे मुड़ आ जाए हासा, परा प्रभ जी खालसे दा कर दो पासा, ਭਾਰਾ ਪ੍ਰਭ ਜੀ ਖਾਲਸੇ ਦਾ ਕਰ ਦਿਓ ਪਾਸਾ।
ਓ ਗੁਣ ਗਵਾ ਮਨ ਚਾਉ ਹੈ ਸਤਿਗੁਰ ਦੇ ਕਰ ਦੇ ਹੋ, ਗੁਣ ਗਾਵਾਂ ਮਨ ਚਾਉ ਹੈ ਸਤਿਗੁਰ ਦੇ ਕਰ ਦੇ, ਦਰ ਤੇਰੇ ਤੇ ਸ਼ਹਿਰ ਖੜੇ ਅਰਜੋਈਆਂ ਕਰ ਦੇ, ਦਰ ਤੇਰੇ ਤੇ ਸ਼ਹਿਰ ਖੜੇ ਅਰਦਾਸਾਂ ਕਰ ਦੇ।
ਓ ਝੂਠੇ ਸਾਧ ਪਖੰਡੀਆਂ ਪਖੰਡੀਆਂ ਝੂਠੇ ਸਾਧ ਪਖੰਡੀਆਂ ਦਾ ਪਾਜ ਖੋਲੀਏ, ਧਰਮੀ ਦਾ ਤੇ ਭਗਤ ਦਾ ਇਤਿਹਾਸ ਬੋਲੀਏ, ਧਰਮੀ ਦਾ ਤੇ ਭਗਤ ਦਾ ਇਤਿਹਾਸ ਬੋਲੀਏ।
ਓ ਰੁਕਨ ਬਦੋਸ਼ੇ ਵੀਰ ਪਣਾ ਦੇ ਧਰਮੀ ਮਰਦੇ, ਰੁਕਣ ਬਦੋਸ਼ੇ ਵੀਰ ਪੈਣਾ ਦੇ ਧਰਮੀ ਮਰਦੇ, ਦਰ ਤੇਰੇ ਤੇ ਸ਼ਹਿਰ ਖੜੇ ਅਰਜੋਈਆਂ ਕਰਦੇ, ਦਰ ਤੇਰੇ ਤੇ ਸ਼ਹਿਰ ਖੜੇ ਅਰਦਾਸਾਂ ਕਰਦੇ।
ਓ ਝੂਠੇ ਨਸ਼ੇ ਤਿਆਗ ਕੇ ਜੋ ਨਾਮ ਖਮਾਰੀ ਪੀ ਕੇ ਕੇਰਾ ਉਤਰੇ ਨਾ ਜ਼ਿੰਦਗੀ ਸਾਰੀ, ਪੀ ਕੇ ਕੇਰਾ ਉਤਾਰੇ ਨਾ ਜ਼ਿੰਦਗੀ ਸਾਰੀ।
ਓ ਜਿਸ ਪੀਤੇ ਮਤ ਦੂਰ ਹੋਵੇ ਹੋ, ਜਿਸ ਪੀਤੇ ਮਤ ਦੂਰ ਹੋਵੇ ਉਸ ਤੋਂ ਰਹੀਏ ਡਰਦੇ, ਦਰ ਤੇਰੇ ਤੇ ਸ਼ਹਿਰ ਖੜੇ ਅਰਜੋਈਆਂ ਕਰਦੇ, ਦਰ ਤੇਰੇ ਤੇ ਸ਼ਹਿਰ ਖੜੇ ਅਰਜੋਈਆਂ ਕਰਦੇ।
ਓ ਨਵੇਂ ਨਿਸ਼ਾਨੇ ਖਿੱਚ ਕੇ ਖਿਆਲਾਂ ਦੇ ਮਾਰਾ, ਨਵੇਂ ਨਿਸ਼ਾਨੇ ਖਿੱਚ ਕੇ ਖਿਆਲਾਂ ਦੇ ਮਾਰਾ, ਮਸਤ ਮਨਾਂ ਨੂੰ ਮੋਹ ਲੈਣ ਕਵੀਆਂ ਦੀਆਂ ਟਹਾਰਾਂ, ਮਸਤ ਮਨਾਂ ਨੂੰ ਮੋਹ ਲੈਣ ਸ਼ਹਿਰਾਂ ਦੀਆਂ ਟਹਾਰਾਂ।
ਓ ਰਾਣਾ ਤੇ ਕਲਵੰਤ ਵੀ, ਓ ਰਾਣਾ ਤੇ ਕਲਵੰਤ ਵੀ ਸੇਵਕ ਤੇਰੇ ਦਰ ਦੇ, ਦਰ ਤੇਰੇ ਤੇ ਸ਼ਹਿਰ ਖੜੇ ਅਰਜੋਈਆਂ ਕਰਦੇ, ਦਰ ਤੇਰੇ ਤੇ ਸ਼ਹਿਰ ਖੜੇ ਅਰਜੋਈਆਂ ਕਰਦੇ।
ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਪ੍ਰੇਮ ਅਦਬ ਸਤਿਕਾਰ ਦੇ ਵਿੱਚ ਭਿੱਜ ਕੇ ਹਾਜ਼ਰੀ ਭਰ ਰਹੀਆਂ ਸਿੱਖ ਸੰਗਤਾਂ, ਆਓ ਭਾਗਾਂ ਵਾਲਿਓ ਫਤਿਹ ਦੇ ਸਿਮਰਨ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਨੂੰ ਚੁਕਾਓ ਸੀਸ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਵਨ ਦੇ ਨਾਲ ਸੰਬੰਧਿਤ ਕੁਝ ਇਤਿਹਾਸ ਦੇ ਪੰਨੇ ਆਪ ਜੀ ਦੇ ਨਾਲ ਅਸੀਂ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ। ਸਤਿਗੁਰਾਂ ਨੇ ਪਹਿਲੀ ਲੜਾਈ ਮਾਝੇ ਦੀ ਧਰਤੀ 'ਤੇ ਲੜੀ ਔਰ ਦੂਸਰੀ ਦੁਆਬੇ ਦੀ ਧਰਤੀ 'ਤੇ ਹਰਗੋਬਿੰਦਪੁਰ ਸਾਹਿਬ ਦੇ ਵਿੱਚ ਲੜੀ, ਇਹ ਪੰਨੇ ਇਤਿਹਾਸ ਦੇ ਅਸੀਂ ਆਪ ਜੀ ਨਾਲ ਸਾਂਝੇ ਕਰ ਚੁੱਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੁਣ ਮਾਲਵੇ ਦੀ ਧਰਤੀ ਦੇ ਉੱਤੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਮਾਲਵੇ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਨਾਲ ਬਹੁਤ ਸਾਰੇ ਸ਼ਰਧਾਲੂ ਜਿਹੜੇ ਸਨ ਉਹ ਜੁੜੇ, ਰਾਏ ਜੋਧ ਵਰਗੇ। ਰਾਏ ਜੋਧ ਪਹਿਲੋਂ ਸਖੀ ਸਰਵਰੀਆਂ ਦਾ ਪੁਜਾਰੀ ਸੀ, ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਸੁਣੇ, ਜਦੋਂ ਉਹਨਾਂ ਦੀ ਵਿਚਾਰਧਾਰਾ ਸੁਣੀ ਅਤੇ ਸਿੱਖੀ ਦੇ ਦਾਇਰੇ ਦੇ ਵਿੱਚ ਆ ਗਿਆ, ਉਹਦਾ ਮਨ ਜਿਹੜਾ ਸੀ ਉਹ ਸਿਮਰਨ ਦੇ ਵਿੱਚ ਨਾਮ ਦੇ ਵਿੱਚ ਰੰਗਿਆ ਗਿਆ, ਗੂੜਾ ਰੰਗ ਚੜ ਗਿਆ ਜਿਹੜਾ ਕਦੇ ਉਤਰਦਾ ਨਹੀਂ। ਜਿਸ ਰੰਗ ਨੂੰ ਮੇਰੇ ਪਾਤਸ਼ਾਹ ਨੇ ਆਖਿਆ ਲਾਲ ਰੰਗ ਤਿਸ ਕਹਿ ਲੱਗਾ, ਜਿਸ ਕਹਿ ਵਡਭਾਗਾ ਮੈਲਾ ਕਦੇ ਨਾ ਹੋਵੇ ਨੇ ਲਾਗੇ ਦਾ। ਬਹੁਤ ਸਾਰੇ ਕੌਤਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਸ ਮਾਲਵੇ ਦੀ ਧਰਤੀ ਦੇ ਉੱਤੇ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਧਰਤੀ ਦੇ ਉੱਤੇ ਭਾਗ ਲਾ ਕੇ ਮਾਲਵੇ ਦੀਆਂ ਸਿੱਖ ਸੰਗਤਾਂ ਨੂੰ ਪਰਮੇਸ਼ਰ ਦੇ ਰਾਹ ਦੇ ਉੱਤੇ ਤੋਰਨ ਦਾ ਯਤਨ ਕਰ ਰਹੇ ਸਨ। ਆ ਉਸ ਵੇਲੇ ਕਾਬਲ ਤੋਂ ਤੁਰਿਆ ਹੋਇਆ ਸੇਠ ਕਰੋੜੀਮਲ, ਜਿਸ ਨੇ ਸਿੱਖ ਸੰਗਤਾਂ ਦੀ ਦਸਵੰਧ ਦੀ ਮਾਇਆ ਜਿਹੜੀ ਤਿਲਫੁਲ ਇਕੱਠੀ ਕੀਤੀ ਸੀ, ਉਹਦੇ ਨਾਲ ਦੋ ਬੜੇ ਕੀਮਤੀ ਘੋੜੇ ਖਰੀਦੇ ਨੇ, ਇੱਕ ਦਾ ਨਾਂ ਦਿਲਬਾਗ ਹੈ ਅਤੇ ਦੂਸਰੇ ਦਾ ਨਾਂ ਗੁਲਬਾਗ ਹੈ। ਇਹ ਘੋੜੇ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਪੇਸ਼ ਕਰਨ ਵਾਸਤੇ ਆ ਰਿਹਾ ਸੀ, ਔਰ ਜਦੋਂ ਲਾਹੌਰ ਦੀ ਧਰਤੀ ਦੇ ਉੱਤੇ ਆਇਆ, ਲਾਹੌਰ ਦੇ ਅੰਤ ਵਿੱਚ ਰੁਕਿਆ ਹੋਇਆ ਸੀ ਸੇਠ ਕਰੋੜੀਮਲ। ਇਹ ਘੋੜੇ ਬੜੇ ਕੀਮਤੀ ਸਨ, ਇਹਨਾਂ ਕੀਮਤੀ ਘੋੜਿਆਂ ਦੇ ਉੱਤੇ ਨਜ਼ਰ ਪਈ ਉੱਥੋਂ ਦੇ ਹਾਕਮਾਂ ਦੀ। ਜਦੋਂ ਸੋਹਣੇ ਘੋੜੇ ਵੇਖੇ, ਕੀਮਤੀ ਘੋੜੇ ਵੇਖੇ, ਉਹਨਾਂ ਦੇ ਆਤਮਾ ਜਿਹੜੀ ਸੀ ਡੋਲ ਗਈ, ਨੀਤ ਜਿਹੜੀ ਸੀ ਉਹ ਬਦਨੀਤ ਹੋ ਗਈ। ਉਹਨਾਂ ਨੇ ਉਹ ਘੋੜੇ ਜ਼ਬਰਦਸਤੀ ਸੇਠ ਕਰੋੜੀ ਮੱਲ ਤੋਂ ਖੋਲ੍ਹੇ। ਇਹ ਬਾਦਸ਼ਾਹ ਸ਼ਾਹਜਹਾਨ ਦੇ ਰੱਖਣ ਵਾਲੇ ਘੋੜੇ ਨੇ, ਤੂੰ ਕਿੱਥੇ ਲੈ ਕੇ ਚੱਲਿਆ? ਆਹ ਹੁਣ ਘੋੜੇ ਖੁਸ ਕੇ ਉਹਨੇ ਬੜਾ ਯਤਨ ਕੀਤਾ, ਉਪਰਾਲਾ ਕੀਤਾ ਕਿ ਇਹ ਘੋੜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਪੇਸ਼ ਕਰਨ ਵਾਸਤੇ ਮੈਂ ਲੈ ਕੇ ਜਾ ਰਿਹਾ, ਪਰ ਕਿਸੇ ਨੇ ਉਹਦੀ ਫਰਿਆਦ ਨਾ ਸੁਣੀ। ਸੇਠ ਕਰੋੜੀ ਮੱਲ ਹੁਣ ਚੱਲ ਕੇ ਆਇਆ ਮਾਲਵੇ ਦੀ ਧਰਤੀ ਦੇ ਉੱਤੇ। ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀਵਾਨ ਸਜਿਆ ਹੋਇਆ, ਸਿੱਖ ਸੰਗਤਾਂ ਨੂੰ ਗੁਰਮਤ ਦੀਆਂ ਵਿਚਾਰਾਂ ਦੱਸ ਰਹੇ ਨੇ। ਆ ਉਸ ਵੇਲੇ ਸੇਠ ਕਰੋੜੀ ਨੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਉੱਤੇ ਸਜਦਾ ਕਰਕੇ ਆਪਣੀ ਦੁੱਖਾਂ ਭਰੀ ਦਾਸਤਾਨ ਜਿਵੇਂ ਰੋ ਰੋ ਕੇ ਬਿਆਨ ਕੀਤੀ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ।
ਗੁਰਾਂ ਕੋਲੇ ਰੋਪਿਆ ਕਰੋੜੀ ਆਣ ਕੇ, ਕਹਿੰਦਾ ਮੈਨੂੰ ਰਾਖਾ ਲੋ ਗਰੀਬ ਜਾਣ ਕੇ।
ਉਹ ਚੱਲਿਆ ਸਮੇਂ ਦਾ ਐਸਾ ਦੌਰ ਗੁਰੂ ਜੀ, ਘੋੜੇ ਮੈਥੋਂ ਖੋਸਾਂਗੇ ਲਾਹੌਰ ਗੁਰੂ ਜੀ।
ਗੁਰਾਂ ਕੋਲੇ ਰੋਪਿਆ ਕਰੋੜੀ ਆਣ ਕੇ, ਕਹਿੰਦਾ ਮੈਨੂੰ ਰਾਖਾ ਲੋ ਗਰੀਬ ਜਾਣ ਕੇ।
ਉਹ ਚੱਲਿਆ ਸਮੇਂ ਦਾ ਐਸਾ ਦੌਰ ਗੁਰੂ ਜੀ, ਘੋੜੇ ਮੈਥੋਂ ਖੋਸਾਂਗੇ ਲਾਹੌਰ ਗੁਰੂ ਜੀ।
ਉਹ ਚੱਲਿਆ ਸਲੇਕੇ ਕਾਬਲਾ ਕੰਧਾਰ ਚੋਂ, ਚੁਣ ਕੇ ਲੱਭੇ ਸੀ ਸੋਹਣੇ ਸੰਸਾਰ ਚੋਂ।
ਉਹ ਹੈ ਸੀ ਦੋਵੇਂ ਉਡਾਣੇ ਜਨੌਰ ਗੁਰੂ ਜੀ, ਘੋੜੇ ਮੈਥੋਂ ਖੋਸਾਂਗੇ ਲਾਹੌਰ ਗੁਰੂ ਜੀ।
ਕਾਠੀਆਂ ਦੇ ਵਿੱਚ ਹੀਰੇ ਮੋਤੀ ਜੜੇ ਜੀ, ਜਦੋਂ ਪਾਈਆਂ ਉੱਤੇ ਤਾਂ ਫੱਬਣ ਬੜੇ ਜੀ।
ਉਹ ਦੁਨੀਆ ਤੋਂ ਵੱਖਰਾ ਸੀ ਟੌਰ ਗੁਰੂ ਜੀ, ਘੋੜੇ ਮੈਥੋਂ ਖੁਸ ਗਏ ਲਾਹੌਰ ਗੁਰੂ ਜੀ।
ਉਹ ਜਦੋਂ ਡੇਰਾ ਲਾਇਆ ਮੈਂ ਲਾਹੌਰ ਆਣ ਕੇ, ਜਦੋਂ ਡੇਰਾ ਲਾਇਆ ਮੈਂ ਲਾਹੌਰ ਆਣ ਕੇ, ਬੇਈਮਾਨ ਹੋ ਗਏ ਸੀ ਮੁਗਲ ਜਾਣ ਕੇ।
ਉਹ ਫਾਲਿਆ ਸ਼ਿਕਾਰੀ ਲਾ ਕੇ ਬਾਰ ਗੁਰੂ ਜੀ, ਘੋੜੇ ਮੈਥੋਂ ਖੁਸ ਗਏ ਲਾਹੌਰ ਗੁਰੂ ਜੀ।
ਉਹ ਲੁੱਟ ਲਿਆ ਮੈਨੂੰ, ਲੁੱਟ ਲਿਆ ਮੈਨੂੰ ਮੁਗਲਾਂ ਵੰਗਾਰ ਕੇ, ਕੱਢਿਆ ਲਾਹੌਰੋਂ ਮੈਨੂੰ ਧੱਕੇ ਮਾਰ ਕੇ।
ਉਹ ਛੱਡੇ ਨਾ ਟਿਕਾਣੇ ਮੇਰੇ ਤੌਰ ਗੁਰੂ ਜੀ, ਘੋੜੇ ਮੈਥੋਂ ਖੁਸ ਗਏ ਲਾਹੌਰ ਗੁਰੂ ਜੀ।
ਉਹ ਮੈਂ ਤਾਂ ਕਿਹਾ ਬੇਟਾ ਕਰਨ ਹਜ਼ੂਰ ਦੇ, ਮੋਮਨ ਚੰਡਾਲਾ ਪਰੇ ਸੀ ਗਰੂਰ ਦੇ।
ਉਹ ਰੱਖਦੇ ਤੁਸਾਂ ਨਾ ਦਿਲੋਂ ਖੌਰ ਗੁਰੂ ਜੀ, ਘੋੜੇ ਮੈਥੋਂ ਖੁਸ ਗਏ ਲਾਹੌਰ ਗੁਰੂ ਜੀ।
ਆ ਮੈਨੂੰ ਕਹਿੰਦੇ ਦੱਸ ਦਈ ਗੁਰਾਂ ਨੂੰ ਜਾ ਕੇ ਓਏ, ਮੈਨੂੰ ਕਹਿੰਦੇ ਦੱਸ ਦਈ ਗੁਰਾਂ ਨੂੰ ਜਾ ਕੇ ਓਏ, ਲੈ ਜਾਵੇ ਘੋੜੇ ਆਪਣੀ ਛਿੜਾ ਕੇ ਓਏ।
ਓ ਪੁੱਤਰੇ ਨੇ ਬੜੇ ਓ ਮਜ਼ਾਰ ਗੁਰੂ ਜੀ, ਘੋੜੇ ਮੈਥੋਂ ਖੁਸ ਗਏ ਲਾਹੌਰ ਗੁਰੂ ਜੀ।
ਅੱਖਾਂ ਵਿੱਚੋਂ ਅੱਥਰੂ ਕੇਰਦਾ ਹੋਇਆ ਸੇਠ ਕਰੋੜੀ ਮੱਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਆਪਣੀ ਹਕੀਕਤ ਸੁਣਾ ਰਿਹਾ ਸੀ। ਸਤਿਗੁਰਾਂ ਨੇ ਆਖਿਆ, ਸੇਠ ਕਰੋੜੀ ਮੱਲ ਜੀ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਤੁਹਾਡੇ ਵੱਲੋਂ ਘੋੜੇ ਜਿਹੜੇ ਨੇ ਉਹ ਸਾਡੇ ਪਾਸ ਪਹੁੰਚ ਚੁੱਕੇ ਨੇ। ਤੁਸੀਂ ਸ਼ਰਧਾ ਭਾਵਨਾ ਦੇ ਨਾਲ ਲਿਆਂਦੇ ਸੀ, ਗੁਰਸਿੱਖਾਂ ਦੀ ਮਿਹਨਤ ਦੀ ਕਮਾਈ ਦੇ ਨਾਲ ਖਰੀਦੇ ਸੀ, ਜੋ ਸਾਡੇ ਹੋਏ ਤਾਂ ਹੁਣ ਆਪਣੇ ਆਪ ਹੀ ਸਾਡੇ ਕੋਲ ਆ ਜਾਣਗੇ। ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ, ਮਾਲਵੇ ਦੇ ਬਹੁਤ ਸਾਰੇ ਬਹਾਦਰ, ਔਰ ਜਦੋਂ ਇਹ ਦਾਸਤਾਨ ਸੁਣੀ ਤਾਂ ਬਹੁਤ ਸਾਰੇ ਗੁਰਸਿੱਖ ਜਿਹੜੇ ਸਨ ਉਹ ਜਜ਼ਬਾਤ ਉਹਨਾਂ ਦੇ ਭੜਕ ਉੱਠੇ। ਉਹਨਾਂ ਆਖਿਆ, ਮਹਾਰਾਜ ਸਾਨੂੰ ਆਗਿਆ ਦਿਓ, ਅਸੀਂ ਹੁਣੇ ਹੀ ਲਾਹੌਰ ਦੇ ਉੱਤੇ ਹਮਲਾ ਕਰਕੇ ਘੋੜੇ ਖੋ ਕੇ ਲੈ ਆਉਂਦੇ ਹਾਂ। ਕਿਹੜੀ ਗੱਲ ਹੈ ਜੇ ਉਹਨਾਂ ਵਾਅਦਾ ਕੀਤਾ ਆਪਣੇ ਉੱਤੇ, ਜੇ ਉਹਨਾਂ ਜ਼ਬਰਦਸਤੀ ਘੋੜੇ ਖੋਏ ਨੇ ਅਤੇ ਅਸੀਂ ਹੱਲਾ ਕਰਕੇ ਉਹ ਘੋੜੇ ਛਡਾ ਕੇ ਲੈ ਆਉਂਦੇ ਹਾਂ। ਮੈਦਾਨ 'ਚ ਪਤਾ ਲੱਗ ਜਾਵੇਗਾ ਉਹਨਾਂ ਦੀ ਬਹਾਦਰੀ ਦਾ। ਉਹਨਾਂ ਮੁਗਲਾਂ ਨੇ ਧੱਕੇਸ਼ਾਹੀ ਕੀਤੀ ਹੈ, ਅਸੀਂ ਧੱਕੇਸ਼ਾਹੀ ਚੱਲਣ ਨਹੀਂ ਦੇਣੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਖਿਆ, ਸਿੰਘੋ ਇਹ ਕੰਮ ਜਿਹੜਾ ਹੈ ਇਹ ਮਾਮੂਲੀ ਕੰਮ ਹੈ, ਇਹ ਤਾਂ ਸਾਡਾ ਇੱਕ ਸਿੱਖ ਹੀ ਕਰ ਸਕਦਾ ਹੈ ਜੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋ ਜਾਵੇ। ਆਓ ਬਾਬਾ ਬਿਧੀ ਚੰਦ ਸਾਹਿਬ ਬੈਠੇ ਹੋਏ ਸਨ ਦੀਵਾਨ ਦੇ ਵਿੱਚ, ਸਾਰੀਆਂ ਗੱਲਾਂ ਸੁਣ ਰਹੇ ਸਨ ਔਰ ਦਿਲ 'ਚ ਦਲੀਲਾਂ ਕਰਦੇ ਨੇ ਕਿ ਜੇ ਕਿਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਿਰਪਾ ਕਰ ਦੇਣ ਮੇਰੇ ਉੱਤੇ, ਮੇਰੀ ਡਿਊਟੀ ਲਾ ਦੇਣ, ਅਤੇ ਮੈਂ ਘੋੜੇ ਕੱਢ ਕੇ ਲਿਆ ਸਕਦਾ ਹਾਂ। ਕੋਈ ਸੌਖੀ ਗੱਲ ਨਹੀਂ ਸੀ। ਜਾ ਕੇ ਸ਼ਾਹੀ ਕਿਲ੍ਹੇ ਦੇ ਵਿੱਚੋਂ ਘੋੜੇ ਕੱਢ ਕੇ ਲਿਆਉਣੇ, ਆਪਣੀ ਜ਼ਿੰਦਗੀ ਔਰ ਮੌਤ ਦੇ ਨਾਲ ਘੋਲ ਕਰਕੇ ਇਹ ਘੋੜੇ ਲਿਆਉਣ ਵਾਲੀ ਗੱਲ ਸੀ। ਪਰ ਹੌਸਲਾ ਬੜਾ ਵੱਡਾ ਬੁਲੰਦ ਸੀ ਬਾਬਾ ਬਿਧੀ ਚੰਦ ਸਾਹਿਬ ਜੀ ਦਾ, ਔਰ ਭੇਸ ਬਦਲਣ ਦੇ ਵੀ ਉਹ ਬੜੇ ਤਜਰਬੇਕਾਰ ਸਨ, ਬਹੁਤ ਮਾਹਰ ਸਨ ਇਸ ਕੰਮ ਦੇ। ਬਾਬਾ ਬਿਧੀ ਚੰਦ ਸਾਹਿਬ ਹੁਸ਼ਿਆਰ ਵੀ ਸਨ, ਫੁਰਤੀਲੇ ਵੀ ਸਨ, ਅਕਲ ਵੀ ਬੜਾ ਕੰਮ ਕਰਦੀ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਲਾਹੀ ਰਮਜ ਦੇ ਨਾਲ ਵੇਖਿਆ, ਬਾਬਾ ਬਿਧੀ ਚੰਦ ਸਾਹਿਬ ਜੀ ਇਸ਼ਾਰਾ ਸਮਝ ਕੇ ਉੱਠ ਕੇ ਖਲੋ ਗਏ ਨੇ, ਗੁਰੂ ਕੀ ਸੰਗਤ ਵਿੱਚ ਹੱਥ ਜੋੜ ਲਿਆ, ਕਿਹਾ ਪਾਤਸ਼ਾਹ ਕਿਰਪਾ ਕਰ ਦਿਓ, ਲੜਾਈ ਕਰਨ ਦੀ ਲੋੜ ਨਹੀਂ, ਇਹ ਨਿਮਾਣੇ ਜੇ ਸਿੱਖ ਦੇ ਉੱਤੇ ਕਿਰਪਾ ਕਰ ਦਿਓ ਸਤਿਗੁਰੂ, ਜੇ ਤੁਸੀਂ ਮਿਹਰ ਭਰਿਆ ਹੱਥ ਰੱਖ ਦਿਓ ਮੇਰੇ ਸਿਰ 'ਤੇ, ਇਹ ਸੇਵਾ ਨੂੰ ਮੈਂ ਸਿਰੇ ਚੜ੍ਹਾ ਸਕਦਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਗਿਆ ਦੇ ਦਿੱਤੀ, ਆਓ ਬਾਬਾ ਬਿਧੀ ਚੰਦ ਸਾਹਿਬ ਜੀ ਹੁਣ ਤੁਰ ਪਏ ਨੇ ਮਾਲਵੀ ਦੀ ਧਰਤੀ ਤੋਂ ਲਾਹੌਰ ਵੱਲ ਨੂੰ, ਰਾਤ ਦੇ ਹਨੇਰੇ ਵਿੱਚ ਤੁਰੇ ਆ ਰਹੇ ਨੇ, ਭਿਆਨਕ ਰਸਤਾ ਹੈ, ਜੰਗਲਾਂ ਦੇ ਵਿੱਚ ਦੀ, ਬੇਲਿਆਂ ਦੇ ਵਿੱਚ ਦੀ ਤੁਰੇ ਜਾ ਰਹੇ ਨੇ, ਲਾਹੌਰ ਦੇ ਵਿੱਚ ਪਹੁੰਚ ਗਏ ਨੇ, ਦੁਨੀਆ ਦੀਆਂ ਨਜ਼ਰਾਂ ਤੋਂ ਬਚਦੇ ਬਚਾਉਂਦੇ। ਇੱਥੇ ਬਾਬਾ ਬਿਧੀ ਚੰਦ ਸਾਹਿਬ ਦੇ ਦੋ ਪੱਗਵੱਟ ਮਿੱਤਰ ਰਹਿੰਦੇ ਸਨ, ਇੱਕ ਦਾ ਨਾਂ ਬਾਬਾ ਬੋੜੂ ਸੀ ਅਤੇ ਦੂਸਰੇ ਦਾ ਨਾਂ ਸੀ ਭਾਈ ਜੀਵਨ। ਇਹ ਦੋਵੇਂ ਲਾਹੌਰ ਸ਼ਹਿਰ ਦੇ ਵਿੱਚ ਰਹਿੰਦੇ ਸਨ, ਇਹ ਬਾਬਾ ਜੀ ਦੇ ਵਾਕਫ ਸਨ। ਆਓ ਭਾਈ ਜੀਵਨ ਜਿਹੜਾ ਇਹ ਮਿਸਤਰੀ ਸਿੰਘ ਹੈ, ਲੁਹਾਰਾ ਕੰਮ ਕਰਦਾ ਸੀ। ਬਾਬੇ ਬਿਧੀ ਚੰਦ ਸਾਹਿਬ ਨੇ ਜਾਂਦਿਆਂ ਜਾਂਦਿਆਂ ਦਿਲ ਦੇ ਵਿੱਚ ਵਿਉਂਤਬੰਦੀ ਕਰ ਲਈ ਕਿ ਘੋੜਿਆਂ ਤੱਕ ਪਹੁੰਚਣ ਵਾਸਤੇ ਮੈਨੂੰ ਘਾਈ ਬਣਨਾ ਪਵੇਗਾ, ਦਿਲ ਦੇ ਨਾਲ ਫੈਸਲਾ ਕਰ ਲਿਆ। ਹੁਣ ਅੱਧੀ ਰਾਤ ਦੇ ਵਕਤ ਇਹ ਪਹੁੰਚ ਗਏ ਨੇ ਜੀਵਨ ਮਿਸਤਰੀ ਦੇ ਘਰ, ਉਸ ਨੂੰ ਜਾ ਕੇ ਜਿਵੇਂ ਸਾਰੀ ਕਹਾਣੀ ਦੱਸ ਰਿਹਾ, ਬਾਬਾ ਬਿਧੀ ਚੰਦ ਸਾਹਿਬ ਮੈਂ ਘੋੜੇ ਲੈਣ ਵਾਸਤੇ ਆਇਆ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਮੈਨੂੰ ਰੰਭਾ ਦਾਤਰੀ ਆ ਕੁਝ ਚੀਜ਼ਾਂ ਚਾਹੀਦੀਆਂ ਨੇ। ਜਿਵੇਂ ਬਾਬਾ ਬਿਧੀ ਚੰਦ ਸਾਹਿਬ ਜਾ ਕੇ ਉਹ ਜੀਵਨ ਮਿਸਤਰੀ ਨੂੰ ਕਹਿ ਰਹੇ ਨੇ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ 'ਚ ਇਉਂ ਕੀਤਾ ਜਾ ਰਿਹਾ।
ਬਿਧੀ ਚੰਦ ਕਹਿ ਜੀਵਣਾ ਗੱਲ ਸੁਣ ਲੈ ਮੇਰੀ ਯਾਰ, ਮੈਨੂੰ ਛੇਵੇਂ ਗੁਰ ਨੇ ਕੱਲਿਆ,
ਉਹ ਮੈਨੂੰ ਛੇਵੇਂ ਗੁਰ ਨੇ ਕੱਲਿਆ ਹੈ ਪਾ ਕੇ ਸਖਤ ਮੰਗਾਰੀ, ਘੋੜੇ ਖੋਏ ਕਰੋੜੀ ਮੱਲ ਤੋਂ।
ਬਿਧੀ ਚੰਦ ਕਹਿ ਜੀਵਣਾ ਗੱਲ ਸੁਣ ਲੈ ਮੇਰੀ ਯਾਰ, ਮੈਨੂੰ ਛੇਵੇਂ ਗੁਰ ਨੇ ਕੱਲਿਆ,
ਉਹ ਮੈਨੂੰ ਛੇਵੇਂ ਗੁਰ ਨੇ ਕੱਲਿਆ ਹੈ ਪਾ ਕੇ ਸੰਗਤ ਵੰਗਾਰੀ, ਘੋੜੇ ਖੋਏ ਕਰੋੜੀ ਮੱਲ ਤੋਂ।
ਘੋੜੇ ਖੋਏ ਕਰੋੜੀ ਮੱਲ ਤੋਂ ਜਿਹੜਾ ਵੱਡਾ ਸ਼ਾਹੂਕਾਰ, ਬਿਨਾਂ ਭੇਤ ਚੋਰੀ ਨਹੀਂ ਹੋਵਦੀ,
ਉਹ ਬਿਨਾਂ ਭੇਤ ਚੋਰੀ ਨਹੀਂ ਹੋਵਦੀ, ਜਿੰਨਾ ਚਿਰ ਨਾ ਲੱਗੇ ਸਾਰੀ, ਘੋੜੇ ਕੱਢ ਲਜਾਣੇ ਕਿਲੇ ਚੋਂ।
ਘੋੜੇ ਕੱਢ ਲਜਾਣੇ ਕਿਲੇ ਚੋਂ, ਮੈਂ ਮਾਰ ਲਜਾਣੀ ਮਾਰ, ਮੈਨੂੰ ਦੱਸਦੇ ਕਿੱਥੇ ਵੱਜਦੇ,
ਉਹ ਮੈਨੂੰ ਦੱਸਦੇ ਕਿੱਥੇ ਵੱਜਦੇ, ਕਿੱਥੇ ਦਾਣਾ ਜਾਂਦੇ ਚਾਰੀ, ਮੈਨੂੰ ਮਾਣ ਤੇਰੇ ਤੇ ਦੋਸਤਾਂ,
ਮੈਨੂੰ ਮਾਣ ਤੇਰੇ ਤੇ ਦੋਸਤਾਂ, ਨਹੀਂ ਹੋਰ ਕਿਤੇ ਇਤਬਾਰ, ਪਾਪੀ ਲੋਕ ਚੁਗਲੀਆਂ ਮਾਰਦੇ,
ਉਹ ਪਾਪੀ ਲੋਕ ਚੁਗਲੀਆਂ ਮਾਰਦੇ, ਓ ਪਾਪੀ ਲੋ ਚੁਗਲੀਆਂ ਮਾਰਦੇ, ਲੈਂਦੇ ਮੂੰਹ ਉੱਤੇ ਫਟਕਾਰੀ, ਸੱਜਣ ਸੋਈਓ ਜੱਗ ਤੇ ਜਾਣੀਏ,
ਓ ਸੱਜਣਾ ਸੋਈਓ ਜੱਗ ਤੇ ਜਾਣੀਏ, ਸੱਜਣ ਸੋਈਓ ਜੱਗ ਤੇ ਜਾਣੀਏ, ਜੋ ਵੰਡੇ ਦਰਦ ਪਿਆਰ, ਹੁਕਮ ਮੰਨੇ ਜੋ ਬਾਪ ਦਾ,
ਓ ਹੁਕਮ ਮੰਨੇ ਜੋ ਬਾਪ ਦਾ, ਸੋਈਓ ਪੁੱਤਰੀ ਆਗਿਆ ਕਾਰੀ, ਓ ਨੇਕ ਕਹਾਵੇ ਇਸਤਰੀ,
ਓ ਨੇਕ ਕਹਾਵੇ ਇਸਤਰੀ, ਜੋ ਪਤੀ ਮੰਨੇ ਕਰਤਾਰ, ਜਿਹੜਾ ਅੱਧ ਵਿਚਾਲੇ ਟੁੱਟ ਜੇ,
ਓ ਜਿਹੜਾ ਜੰਗ ਵਿਚਾਲੇ ਟੁੱਟ ਜੇ, ਭਲਾ ਓ ਕਾਹਦਾ ਹਥਿਆਰੀ, ਜਿਹੜਾ ਔਖੀ ਵੇਲੇ ਭੱਜ
ਜਿਹੜਾ ਔਖੀ ਵੇਲੇ ਭੱਜਦੇ, ਉਹਨੂੰ ਕਿਉਂ ਬਣਾਈਏ ਯਾਰ, ਜਿਹੜਾ ਔਖੀ ਵੇਲੇ ਭੱਜਦੇ, ਉਹਨੂੰ ਕਿਉਂ ਬਣਾਈਏ ਯਾਰ, ਇੱਕ ਰੰਬਾ ਬਣਾ ਦੇ ਦਾਤਰੀ,
ਇੱਕ ਰੰਬਾ ਬਣਾ ਦੇ ਦਾਤਰੀ, ਤੈਨੂੰ ਕਹਿੰਦੇ ਲੋਕ ਲਹਾਰੀ, ਯਾਰਾਂ ਨਾਲ ਜਰਾਨੇ ਪਾਲੀਏ,
ਯਾਰਾਂ ਨਾਲ ਜਰਾਨੇ ਪਾਲੀਏ, ਘਰ ਆਏ ਦਾ ਕਰ ਸਤਿਕਾਰ, ਮੈਂ ਘਾਹ ਲਿਆਉਣਾ ਖੋਦ ਕੇ,
ਓ ਮੈਂ ਘਾਹ ਲਿਆਉਣਾ ਖੋਦ ਕੇ, ਮੇਰੇ ਦਿਲ ਦੀ ਇਹ ਵਿਚਾਰੀ, ਲਿਆ ਕੇ ਕੋਲ ਕਿਲੇ ਦੇ ਰੱਖਣਾ
ਉਹ ਲੈ ਕੇ ਕੋਲ ਕਿਲੇ ਦੇ ਰੱਖਣਾ ਸਿਰ ਧੜਦਾ ਕਰਾਂ ਵਪਾਰ ਕਿਸੇ ਢੰਗ ਕਿਲੇ ਵਿੱਚ ਪਹੁੰਚਣਾ
ਕਿਸੇ ਢੰਗ ਕਿਲੇ ਵਿੱਚ ਪਹੁੰਚਣਾ ਕਰਨਾ ਘੋੜਿਆਂ ਦਾ ਜਦਾਰੀ ਮੇਰੇ ਵੇਖੀ ਹੱਥ ਤੂੰ ਜੀਵਣਾ
ਓ ਮੇਰੇ ਵੇਖੀ ਹੱਥ ਤੂੰ ਜੀਵਣਾ ਇੱਕ ਦਿਨ ਰੋਵੇਗੀ ਸਰਕਾਰ ਮੇਰੇ ਵੇਖੀ ਹੱਥ ਤੂੰ ਜੀਵਣਾ ਇੱਕ ਦਿਨ ਰੋਵੇਗੀ ਸਰਕਾਰ ਮੈਂ ਦਿਆ ਡਾਈ ਨਾ ਭੱਜਿਆ
ਮੈਂ ਦਿਆ ਡਾਈ ਨਾ ਭੱਜਿਆ ਭਾਵੇਂ ਜ਼ੋਰ ਲਗਾ ਲੇ ਮਾਰੀ ਕੋੜਾ ਵਿੱਚ ਰਵੀ ਦੇ ਠੇਲਣਾ
ਕੋੜਾ ਵਿੱਚ ਰਵੀ ਦੇ ਠੇਲਣਾ ਕਰਨਾ ਵਿੱਚ ਸਕਿੰਟਾ ਪਾਰ ਦੂਜੀ ਰਾਤ ਹਰੀ ਕੇ ਕੱਟਣੀ
ਦੂਜੀ ਰਾਤ ਹਰੀ ਕੇ ਕੱਟਣੀ ਉੱਥੇ ਤੇਰੇ ਜੈਸੀ ਠਾਰੀ ਦੂਜੀ ਰਾਤ ਹਰੀ ਕੇ ਕੱਟਣੀ ਉੱਥੇ ਤੇਰੇ ਜੈਸੀ ਠਾਰੀ ਤੈਨੂੰ ਸੱਚ ਸੁਣਾਵਾ ਜੀਵਣਾ
ਤੈਨੂੰ ਸੱਚ ਸੁਣਾਵਾ ਜੀਵਣਾ ਨਹੀਂ ਝੂਠ ਰਿਹਾ ਮੈਂ ਮਾਰ ਮੋਣ ਸਿਆ ਮਾੜਾ ਹੁੰਦਾ ਆਖਣਾ
ਮੋਣ ਸਿਆ ਮਾੜਾ ਹੁੰਦਾ ਆਖਣਾ ਫਿਰ ਕਿਸੇ ਨੂੰ ਦੂਜੀ ਵਾਰ ਸਭ ਸੰਗਤ ਕਹਿ ਦੋ ਵਾਹਿਗੁਰੂ
ਜੀਵਨ ਮਿਸਤਰੀ ਦੇ ਘਰ ਦੇ ਵਿੱਚ ਪਹੁੰਚ ਕੇ ਬਾਬਾ ਬਿਧੀ ਚੰਦ ਸਾਹਿਬ ਨੇ ਜਿਸ ਨੂੰ ਵਿਧੀਆਂ ਦਾ ਸੋਮਾ ਆਖਿਆ ਜਾਂਦਾ ਹੈ ਬੜਾ ਦਲੇਰ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਰਨ ਵਿੱਚ ਆਇਆ ਸੀ ਬਾਬਾ ਬਿਧੀ ਚੰਦ ਸਾਹਿਬ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬਖਸ਼ਾਂ ਪ੍ਰਾਪਤ ਕੀਤੀਆਂ ਸਨ ਔਰ ਸਮਾਂ ਬਣਿਆ ਵਕਤ ਆਪਣੀ ਚਾਲੇ ਚੱਲਦਾ ਜਾ ਰਿਹਾ ਸੀ ਜਿਸ ਨੇ ਪੱਟੀ ਦੇ ਵਿੱਚੋਂ ਦਿਸ਼ਾਲੇ ਵੀ ਖੜ੍ਹੇ ਸਨ ਭੇਸ ਬਦਲ ਕੇ ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਡਿਊਟੀ ਲਾਈ ਹੈ ਔਰ ਬਾਬਾ ਬਿਧੀ ਚੰਦ ਸਾਹਿਬ ਭਾਈ ਜੀਵਨ ਦੇ ਘਰ ਲਾਹੌਰ ਪਹੁੰਚ ਗਏ ਨੇ ਆਖਿਆ ਮਿੱਤਰਾ ਮੈਨੂੰ ਕਿਲ੍ਹੇ ਦੇ ਬਾਰੇ ਬਹੁਤੀ ਵਾਕਫੀ ਨਹੀਂ ਇੱਕ ਤਾਂ ਮੈਨੂੰ ਦੱਸ ਦੇ ਕਿ ਘੋੜੇ ਜਿਹੜੇ ਨੇ ਕਿੱਥੇ ਵੱਜਦੇ ਨੇ ਕਿਸ ਢੰਗ ਦੇ ਨਾਲ ਕਿੱਥੇ ਕਿੱਥੇ ਉਹਨਾਂ ਨੂੰ ਖੜਿਆ ਜਾਂਦਾ ਹੈ ਕਿੱਥੇ ਬਾਹਰ ਅੰਦਰ ਤੋਰਿਆ ਫੇਰਿਆ ਜਾਂਦਾ ਹੈ ਇਹ ਸਾਰਾ ਭੇਤ ਚਾਹੀਦਾ ਹੈ ਇੱਕ ਦੂਸਰੀ ਗੱਲ ਇਹ ਹੈ ਕਿ ਕਿਲ੍ਹੇ ਦੇ ਵਿੱਚ ਪਹੁੰਚਣ ਵਾਸਤੇ ਮੈਂ ਇੱਕ ਵਿਉਂਤਬੰਦੀ ਕੀਤੀ ਹੈ ਮੈਂ ਤੈਨੂੰ ਦਿਲ ਦੀ ਗੱਲ ਦੱਸਦਾ ਹੈ ਇਹ ਗੱਲ ਹਰ ਬੰਦੇ ਕੋਲ ਨਹੀਂ ਕੀਤੀ ਜਾਂਦੀ ਤੇਰੇ ਨਾਲ ਇਸ ਕਰਕੇ ਕਰ ਰਿਹਾ ਤੂੰ ਮੇਰਾ ਪੱਗ ਵੱਟ ਭਰਾ ਹੈ ਤੈਨੂੰ ਭਾਵੇਂ ਜਰਾ ਜਰਾ ਵੀ ਕਰ ਦੇਣ ਤੂੰ ਡੋਲਣਾ ਨਹੀਂ ਕਿਉਂਕਿ ਸਾਰਾ ਸ਼ਹਿਰ ਜਿਹੜਾ ਲਾਹੌਰ ਸ਼ਹਿਰ ਇਹ ਮੈਨੂੰ ਆਪਣਾ ਦੁਸ਼ਮਣ ਨਜ਼ਰ ਆ ਰਿਹਾ ਇਹਦੇ ਵਿੱਚ ਕੇਵਲ ਇੱਕ ਤੂੰ ਹੀ ਮੈਨੂੰ ਮੇਰਾ ਮਿੱਤਰ ਨਜ਼ਰ ਆ ਰਿਹਾ ਮੈਂ ਤੈਨੂੰ ਸੱਚੀ ਗੱਲ ਦੱਸਦਾ ਮੈਂ ਘਾਈ ਬਣ ਕੇ ਉਸ ਕਿਲ੍ਹੇ ਦੇ ਵਿੱਚ ਜਾਣਾ ਹੈ ਔਰ ਮੈਂ ਉਹ ਘੋੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੱਢ ਕੇ ਖੜ੍ਹਨੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੋਂ ਮੈਂ ਆਗਿਆ ਲੈ ਕੇ ਆਇਆ ਜੀਵਨ ਮਿਸਤਰੀ ਜਿਹੜਾ ਸੀ ਉਹਦੇ ਅੰਦਰ ਕਈ ਤਰ੍ਹਾਂ ਦੇ ਖਿਆਲ ਪੈਦਾ ਹੋ ਰਹੇ ਸਨ ਕਿ ਜੇ ਬਾਬਾ ਬਿਧੀ ਚੰਦ ਬਾਰੇ ਪਤਾ ਲੱਗ ਗਿਆ ਕਿ ਜੀਵਨ ਮਿਸਤਰੀ ਦੇ ਕੋਲ ਆਇਆ ਉੱਥੇ ਰਾਤ ਕੱਟੀ ਹੈ ਜਾਂ ਉਸਨੇ ਇਸ ਨੂੰ ਔਜ਼ਾਰ ਬਣਾ ਕੇ ਦਿੱਤੇ ਨੇ ਅਤੇ ਕੱਲ੍ਹ ਨੂੰ ਇਹ ਨਾ ਹੋਵੇ ਵੀ ਮੇਰੀ ਖਿੱਚ ਧੂ ਹੋ ਜਾਵੇ ਲਾਹੌਰ ਸ਼ਹਿਰ ਦੇ ਵਿੱਚ ਮੇਰੀ ਕਿਸੇ ਨੇ ਮਦਦ ਨਹੀਂ ਕਰਨੀ ਇਸ ਕਰਕੇ ਕਈ ਤਰ੍ਹਾਂ ਦੇ ਖਿਆਲ ਉਹਦੇ ਦਿਲ ਦੇ ਵਿੱਚ ਆ ਰਹੇ ਸਨ ਬਾਬਾ ਬਿਧੀ ਚੰਦ ਸਾਹਿਬ ਨੇ ਉਹਦੇ ਚਿਹਰੇ ਵੱਲੇ ਵੇਖਿਆ ਉਹਦੇ ਅੰਦਰ ਦੇ ਜਿਹੜੇ ਅਰਮਾਨ ਸਨ ਉਹਨਾਂ ਨੂੰ ਪੜ੍ਹਿਆ ਆ ਉਸ ਤੋਂ ਬਾਅਦ ਬਾਬਾ ਬਿਧੀ ਚੰਦ ਸਾਹਿਬ ਜਿਵੇਂ ਉਹਨੂੰ ਦਲੇਰੀ ਦੇ ਰਹੇ ਨੇ ਉਹ ਮਰਦਾ ਇਹ ਸਮਾਂ ਬਣਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦਾ ਯਾਰ ਅਤੇ ਯਾਰਾਂ ਦੇ ਕਹੇ ਦੇ ਉੱਤੇ ਫਾਹੇ ਲੱਗ ਜਾਂਦੇ ਨੇ ਤੂੰ ਮੇਰਾ ਪੱਗ ਵੱਟ ਭਰਾ ਹੈ ਤੂੰ ਕਿਹੜੀ ਗੱਲ ਤੋਂ ਇਹ ਚਿੰਤਾ ਵਿੱਚ ਪੈ ਗਿਆ ਹੈ ਮੈਨੂੰ ਭਾਵੇਂ ਨਿਕਾ ਨਿਕਾ ਕਰ ਦੇਣ ਪਰ ਮੈਂ ਤੇਰਾ ਨਾਂ ਨਹੀਂ ਲੈਂਦਾ ਮੈਂ ਤੇਰੇ ਨਾਲ ਵਾਅਦਾ ਕਰਦਾ ਹੈ ਮੈਂ ਭੇਤ ਨਹੀਂ ਖੁੱਲ੍ਹਣ ਦਿੰਦਾ ਕਿ ਇਹ ਰੰਬਾਦਾਤਰੀ ਮੈਂ ਕਿੱਥੋਂ ਲਿਆ ਹੈ ਮੈਨੂੰ ਭੇਤ ਕਿੰਨੇ ਦਿੱਤਾ ਹੈ ਮੈਂ ਜ਼ਰਾ ਜਿੰਨਾ ਵੀ ਇਸ ਗੱਲ ਦਾ ਪਤਾ ਨਹੀਂ ਲੱਗਣ ਦਿੰਦਾ ਤੂੰ ਕਿਸੇ ਗੱਲ ਤੋਂ ਘਬਰਾ ਨਾ ਐਵੇਂ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਜੋ ਕੁਝ ਵੀ ਮੁਸੀਬਤ ਬਣੀ ਉਹ ਆਪਣੇ ਸਰੀਰ ਦੇ ਉੱਤੇ ਚੱਲ ਜਾਵਾਂਗਾ ਮੈਂ ਸਾਰੇ ਦੁੱਖੜੇ ਸਹਿ ਜਾਵਾਂਗਾ ਪਰ ਮੈਂ ਭੇਤ ਨਹੀਂ ਖੋਲ੍ਹਾਂਗਾ ਕਿ ਮੇਰੀ ਜੀਵਨ ਮਿਸਤਰੀ ਨੇ ਮਦਦ ਕੀਤੀ ਹੈ ਬਾਬਾ ਬਿਧੀ ਚੰਦ ਸਾਹਿਬ ਜੀ ਜਿਵੇਂ ਦਲੇਰੀ ਦੇ ਰਹੇ ਨੇ ਉਸ ਨੂੰ ਜਿਵੇਂ ਹੌਸਲਾ ਦੇ ਰਹੇ ਨੇ ਉਸ ਵਕਤ ਦੀ ਤਸਵੀਰ ਨੂੰ ਕਵੀ ਦੀ ਕਲਮ ਨੇ ਜਿਵੇਂ ਲਿਖਿਆ ਹੈ ਮੇਰੇ ਨਾਲ ਦੇ ਸਾਥੀ ਕੁਲਵੰਤ ਸਿੰਘ ਸਵਰਾਤ ਅਤੇ ਰਣਜੀਤ ਸਿੰਘ ਰੱਤਾਗੁਰ ਦਾ ਬਿਆਨ ਇਉਂ ਕਰਨ
ਬਿਧੀ ਚੰਦ ਹੈ ਜੋਸ਼ ਨਾਲ ਕਹਿੰਦਾ ਜੀ ਕਾਤੋਂ ਰੇਤ ਦੇ ਬੁਰਜ ਵਾਂਗੂ ਟਹਿੰਦਾ ਜੀ ਤੈਨੂੰ ਹੋਰ ਨਾ ਵਾਲਾ ਕੋਈ ਪੈਂਦਾ ਜੀ ਤੂੰ ਤਾਂ ਆ ਗਿਆ ਭਲੇਖੇ ਵਾਲੀ ਵਿੱਚ ਚਾਲ ਦੇ ਉਹ ਕੋਈ ਪਿਛਲੇ ਪਿਛਲੇ ਜਰਾਨੇ ਵੱਲੋਂ ਅੰਗ ਪਾਲ ਦੇ ਕੋਈ ਪਿਛਲੇ
ਉਹ ਛੇਵੇਂ ਗੁਰਾਂ ਦਾ ਖਾਸ ਏ ਘੋੜਾ ਜੀ ਖੋਇਆ ਸਿੱਖ ਤੋਂ ਬਾਦਸ਼ਾਹ ਜੋੜਾ ਜੀ ਐਦੂ ਵੱਧ ਕੀ ਲਿਆਉਣਾ ਹੋਰ ਲੋੜਾ ਜੀ ਨਾਲੇ ਮਾਰੀਆਂ ਕਰੋੜੀ ਦੇਸੀ ਵਿੱਚ ਰੱਗ ਦੇ ਯਾਰੀ ਯਾਰਾਂ ਦੇ ਯਾਰੀ ਯਾਰਾਂ ਦੇ ਕਹੇ ਦੇ ਉੱਤੇ ਫਾਏ ਲੱਗਦੇ ਯਾਰੀ ਯਾਰਾਂ ਦੇ
ਬਿਧੀ ਚੰਦ ਹੈ ਜੋਸ਼ ਨਾਲ ਕਹਿੰਦਾ ਜੀ ਕਾਤੋਂ ਰੇਤ ਦੇ ਬੁਰਜ ਵਾਂਗੂ ਟਹਿੰਦਾ ਜੀ ਤੈਨੂੰ ਹੋਰ ਨਾ ਵਾਲਾ ਵਾ ਕੋਈ ਪੈਂਦਾ ਜੀ ਤੂੰ ਤਾਂ ਆ ਗਿਆ ਭਲੇਖੇ ਵਾਲੀ ਵਿੱਚ ਚਾਲ ਦੇ ਕੋਈ ਪਿਛਲੇ पिछले जराने वालों अंग पाल दे कोई पिछले
छेवें गुरां दा खाशिए कोड़ा जी खोया सिख तो बादशाह जोड़ा जी ऐदू वध की लियोना होर लोड़ा जी नाले मारियां करोड़ी देसी वेच रग दे यारी यारां दे कहे दे उते फाए लग दे यारी यारां दे
ओ एक छोटा जा सवाल तैनू कीता ओए हो एक छोटा जा सवाल तैनू कीता ओए तू तां उत्थों वी मुकर गया मीता ओए कातों हो गयो तू ऐड बादा नीता ओए रंबा दात्री दुकान विच पागे ढाल दे ओ कोई पिछले ओ पिछले जराने वालों अंग पाल दे ओ कोई पिछले
ओ जेड़ी कित्यों ना मराद होवे पूरी जीओ ओ जेड़ी कित्यों ना मराद होवे पूरी जी सज्जन सज्जना दी कार दे जरूरी जी हुंदी मित्रा च नहीं मगरूरी जी रख सदका भी जांदे नाल दाड़ी पग दे यारी यारां दे कहे दी उते फाए लग दे यारी यारां दे
ओ हुंदी मित्रा दी अजब कहानी जी सांझा हुंदा है जना दा अन्न पानी जी ए तां मुढ तो मसाल है पराणी जी दुखां सुखां नूं महब्बतां दे नाल यार दे ओ कोई पिछले पिछले जराने वालों अंग पाल दे ओ कोई पिछले
हो जदों कड्डे सी मैं पट्टियों दिशाले जीओ जदों कड्डे सी मैं पट्टियों दिशाले जी पैरां लग गया शहर दे ओ दल जी बैठ गया सा मैं पाठ दे विचाले जी पहुंचे भाई की डरोली वेची सेक अग दे यारी यारां दे कहे दे उते फाए लग दे यारी यारां दे
ओ मैं ता मुढ तो पराना हैगा चोर जी जीवना मैं ता मुढ तो पराना हैगा चोर जी चोरी कर ना फसाया कोई होर जी हुंदे मर्दां दे ऐसे भाइयो तौर जी रख सदका भी जांदे नाल दुखां सुखां नूं महब्बतां दे नाल यार दे ओ यार यारां दे कोई पिछले जराने वालों अंग पाल दे ओ कोई पिछले
ओ जे गया मैं किले दे विच फड़ी आई ओ ओ जे गया मैं किले दे विच फड़िया वे नाम दस दानी तेरा फेरी अड़िया वे पावे डाडा सेरिया जे कोई चढ़िया वे तैनू कोई नी बुलाउंदा पाई विच जग दे यारी यारां दे कहे दी उते फाए लग दे यारी यारां दे
ओ गल्लां सुन के जीउणा होया कैम जी गल्लां सुन के जीउणा होया कैम जी रंबा दात्री बना ता उसे टैम जी दूर होए ने दलां दे विच्चों वैम जी अग दबी नूं मोहन सिंघा फेर बाल दे ओ कोई पिछले पिछले जराने वालों अंग पाल दे ओ कोई पिछले
ओ मनी दर्शना जीउणे सेखियां अरजां शुद्ध हो गए पीधि चंद वाले कारजां तोड़ गुरां दा नभा मनाए फर जां घोड़े किले विचों कट के लजान चब दे यारी यारां दे कहे दे उते फाए लग दे यारी यारां दे
जीवन मिस्त्री नूं हौसला दिता उन्हें उस वेले रंबा दात्री ते पल्ली तैयार करके बाबा बिधी चंद साहब दे हवाले करती दिन चढ़ तो पहला पहला उहदे घरों खिसक गया बाबा बिधी चंद साहब जाके दूर दरेडे उन्हें वधिया घा खोतिया और घा खोद के उहदे विचों सारी मिट्टी जिहड़ी ऐन रीझ दे नाल कढ़ी है कि सच्चे पातशाह दे घोड़ियां वास्ते ये घा खड़ना है कोई कसर ना रह जाए फिर उसनों धोता है फिर सुकाया है और बहुत वड्डी सारी पंड बन के जिनी पंड आम घाई लियाउंदे ने उस तो कई गुणा वड्डी पंड बन ली ਬੰਨ ਕੇ ਲਿਆ ਕੇ ਬਾਬਾ ਬਿਧੀ ਚੰਦ ਸਾਹਿਬ ਘਾਹ ਦੀ ਪੰਡ ਹੁਣ ਕਿਲ੍ਹੇ ਦੇ ਬਾਹਰ ਬਾਰ ਬਹਿ ਗਏ ਨੇ। ਘਾਈ ਬੜਾ ਬਿਟਰ ਬਿਟਰ ਵਹਿੰਦੇ ਆ ਕੇ ਅੱਗੇ, ਤਾਂ ਘਾਈ ਕਦੇ ਵੇਖਿਆ ਨਹੀਂ, ਅੱਜ ਨਵਾਂ ਹੀ ਆਇਆ ਹੈ। ਇਹ ਏਡੀ ਵੱਡੀ ਪੰਡ ਲੈ ਕੇ ਆਇਆ, ਇਹਨੂੰ ਬਚਣਾ ਕੀ ਹੈ, ਇਹਦੀਆਂ ਤਾਂ ਦੋ ਬਣ ਜਾਣੀਆਂ ਸੀ। ਪਰ ਬਾਬਾ ਬਿਧੀ ਚੰਦ ਸਾਹਿਬ ਉਹਨਾਂ ਦੇ ਦਿਲ ਦਾ ਜਿਹੜਾ ਖਿਆਲ ਸੀ ਉਹ ਆਪਣੇ ਅਰਮਾਨ ਦਿਲ ਦੇ ਵਿੱਚ ਰੱਖ ਕੇ ਬੈਠੇ ਹੋਏ ਸਨ। ਹੁਣ ਜੇ ਕੋਈ ਘਾਹ ਦਾ ਆ ਕੇ ਮੁੱਲ ਪੁੱਛਦਾ ਹੈ ਤਾਂ ਘਾਹ ਦੀ ਕੀਮਤ ਤੋਂ 3-4 ਗੁਣਾ ਵੱਧ ਦੱਸ ਦਿੰਦੇ ਨੇ, ਕਿਉਂਕਿ ਬਾਬਾ ਬਿਧੀ ਚੰਦ ਦਾ ਖਿਆਲ ਸੀ ਕਿ ਘਾਹ ਜਿਹੜਾ ਮੈਂ ਉਹ ਕਿਹੜਾ ਵੇਚਣ ਵਾਸਤੇ ਲਿਆ ਸਨ, ਉਹ ਤਾਂ ਕਿਲ੍ਹੇ ਵਿੱਚ ਜਾਣ ਦਾ ਬਹਾਨਾ ਬਣਾਇਆ ਸੀ। ਇੰਨੇ ਚਿਰ ਨੂੰ ਸੌਂਦੇ ਖਾਂ ਦਰੋਗਾ ਆ ਗਿਆ ਨਾਲ ਕੁਝ ਉਹਦੇ ਅਹਿਲਕਾਰ ਨੇ, ਉਹ ਘਾਹ ਵੇਂਦਾ ਵੇਂਦਾ ਆ ਗਿਆ। ਜਦੋਂ ਬਾਬਾ ਬਿਧੀ ਚੰਦ ਸਾਹਿਬ ਵਾਲੇ ਘਾਹ ਦੇ ਕੋਲ ਆਇਆ, ਉਹ ਧੋ ਕੇ ਉਹਨੇ ਸੁਕਾ ਕੇ ਘਾਹ ਲਿਆਂਦਾ ਸੀ, ਸਾਰੀ ਮਿੱਟੀ ਕੱਢ ਕੇ ਇੰਨਾ ਸੁੰਦਰ ਘਾਹ ਵੇਖ ਕੇ ਉਹਦਾ ਮਨ ਮੋਹਿਆ ਗਿਆ। ਜਦੋਂ ਘਾਹ ਵੇਖ ਕੇ ਬੜਾ ਹੈਰਾਨ ਹੋਇਆ, ਪੰਡ ਵੀ ਬੜੀ ਵੱਡੀ ਹੈ, ਕੀਮਤ ਪੁੱਛੀ ਤਾਂ ਬਾਬਾ ਬਿਧੀ ਚੰਦ ਸਾਹਿਬ ਨੇ ਆਖਿਆ 1 ਰੁਪਈਆ ਲਵਾਂਗਾ। ਬਾਕੀ ਘਾਈ ਜਿਹੜੇ ਕੋਈ 2 ਆਨੇ ਦੀ, ਕੋਈ 4 ਆਨੇ ਦੀ ਪੰਡ ਵੇਚਦਾ ਸੀ। ਸੌਂਦੇ ਖਾਂ ਨੇ ਆਖਿਆ, ਉਹ ਘਾਈਆ ਅਕਲਕਾਰ, 1 ਰੁਪਈਆ ਤਾਂ ਘਾਹ ਦਾ ਕਿਤੇ ਮੁੱਲ ਹੀ ਨਹੀਂ। ਆਖਿਆ, ਜਨਾਬ ਜੇ ਸੱਚੇ ਪਾਤਸ਼ਾਹ ਦੇ ਘੋੜੇ ਘਾਹ ਨਾ ਖਾਣ ਤਾਂ ਮੈਂ ਵਾਅਦਾ ਕਰਦਾ ਮੈਂ 1 ਰੁਪਈਆ ਵੀ ਨਹੀਂ ਲਵਾਂਗਾ। ਸੌਂਦੇ ਖਾਂ ਬੜਾ ਖੁਸ਼ ਹੋਇਆ ਕਿ ਸਾਡੇ ਪਾਤਸ਼ਾਹ ਸ਼ਾਹਜਹਾਨ ਨੂੰ ਇਹ ਸੱਚੇ ਪਾਤਸ਼ਾਹ ਆਖ ਰਿਹਾ ਹੈ, ਪਰ ਉਹ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਯਾਦ ਕਰ ਰਿਹਾ ਸੀ। ਆਓ, ਸੌਂਦੇ ਖਾਂ ਨੇ ਆਖਿਆ, ਘਾਈਆ ਇਸ ਗੱਲ 'ਤੇ ਪੱਕਾ ਰਵੇਗਾ ਵੀ ਜੇ ਤਾਂ ਘੋੜਿਆਂ ਨੇ ਖਾ ਲਿਆ ਘਾਹ ਫਿਰ 3 ਰੁਪਈਆ ਮਿਲ ਜਾਵੇਗਾ, ਅਤੇ ਜੇ ਘਾਹ ਨਾ ਖਾਧਾ ਫਿਰ ਤੈਨੂੰ ਕੱਖ ਨਹੀਂ ਮਿਲਣਾ। ਉਹਨੇ ਕਿਹਾ ਕੋਈ ਗੱਲ ਨਹੀਂ, ਸੌਦਾ ਪੱਕਾ ਹੋ ਗਿਆ। ਹੁਣ ਬਾਬਾ ਬਿਧੀ ਚੰਦ ਸਾਹਿਬ ਨੇ ਆਖਿਆ, ਘਾਹ ਤੁਹਾਡਾ ਹੋਇਆ, ਆਖਿਆ ਮੇਰੇ ਨੌਕਰ ਤੋਂ ਏਡੀ ਵੱਡੀ ਪੰਡ ਚੁੱਕੀ ਨਹੀਂ ਜਾਣੀ, ਘਾਈਆ ਇਹ ਪੰਡ ਜਿਸ ਤਰ੍ਹਾਂ ਤੂੰ ਚੁੱਕ ਕੇ ਲੈਂਦੀ ਇਸ ਤਰ੍ਹਾਂ ਚੁੱਕ ਕੇ ਛੱਡਿਆ। ਬਾਬਾ ਜੀ ਤਾਂ ਅੱਗੇ ਇਹੋ ਗੱਲ ਚਾਹੁੰਦੇ ਸਨ। ਸੌਂਦੇ ਖਾਂ ਦਰੋਗਾ ਅੱਗੇ ਅੱਗੇ ਤੁਰ ਪਿਆ ਅਤੇ ਬਾਬਾ ਬਿਧੀ ਚੰਦ ਸਾਹਿਬ ਪਹੁੰਚ ਗਏ ਨੇ ਕਿਲ੍ਹੇ ਦੇ ਵਿੱਚ ਜਿੱਥੇ ਦਲਵਾਗ ਅਤੇ ਗੁਲਬਾਗ ਘੋੜਾ ਬੰਨੇ ਹੋਏ ਸਨ। ਜਾਂਦਿਆਂ ਸਾਰੀ ਘਾਹ ਸੁੱਟ ਕੇ ਬਾਬਾ ਬਿਧੀ ਚੰਦ ਸਾਹਿਬ ਨੇ ਪਹਿਲਾਂ ਦੋਵਾਂ ਦੇ ਗੋਡਿਆਂ ਉੱਤੇ ਚਰਨਾਂ ਉੱਤੇ ਹੱਥ ਲਾਇਆ, ਸਜਦਾ ਕੀਤਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਘੋੜੇ ਨੇ, ਦਿਲ ਦੇ ਵਿੱਚ ਅਰਦਾਸ ਕੀਤੀ ਪਾਤਸ਼ਾਹ ਲਾਜਪਤ ਰੱਖੀ, ਘੋੜਿਆਂ ਦੇ ਉੱਤੇ ਹੱਥ ਫੇਰਿਆ। ਹੁਣ ਜਦੋਂ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਯਾਦ ਘਾਹ ਪਾਇਆ, ਘੋੜਿਆਂ ਨੇ ਘਾਹ ਖਾਣਾ ਸ਼ੁਰੂ ਕਰ ਦਿੱਤਾ, ਜਿਹੜੇ ਦਾਣਾ ਪੱਠਾ ਛੱਡੀ ਬੈਠੇ ਸਨ ਲਿਸੇ ਹੁੰਦੇ ਜਾਂਦੇ ਸਨ। ਖੁਸ਼ ਹੋ ਗਿਆ ਸੌਂਦੇ ਖਾਂ ਦਰੋਗਾ, ਉਹਨੇ ਆਖਿਆ, ਘਾਈਆ ਰੋਜ਼ ਤੈਨੂੰ ਲੱਭਣ ਦੀ ਲੋੜ ਨਾ ਪਵੇ, ਹੁਣ ਤੂੰ ਰੋਜ਼ ਆ ਜਾ ਕਰ। ਆਓ, ਜਦੋਂ ਕੁਝ ਦਿਨ ਬਾਬਾ ਜੀ ਘਾਹ ਪਾਉਂਦੇ ਰਹੇ, ਘੋੜੇ ਰਾਜੀ ਹੋ ਗਏ। ਇੱਕ ਦਿਨ ਬਾਦਸ਼ਾਹ ਸ਼ਾਹਜਹਾਨ ਆਇਆ ਕਿਲ੍ਹੇ ਵਿੱਚ, ਘੋੜੇ ਵੇਖ ਕੇ ਬੜਾ ਖੁਸ਼ ਹੋਇਆ। ਜਦੋਂ ਦੱਸਿਆ ਕਿ ਇੱਕ ਕਸੇਰਾ ਨਵਾਂ ਨੌਕਰ ਰੱਖਿਆ, ਬੜੀ ਸੇਵਾ ਕਰਦਾ ਮਹਾਰਾਜ ਘੋੜਿਆਂ ਦੀ, ਬਾਦਸ਼ਾਹ ਨੇ ਖੁਸ਼ ਹੋ ਕੇ 1,000 ਰੁਪਈਆ ਬਾਬਾ ਬਿਧੀ ਚੰਦ ਸਾਹਿਬ ਨੂੰ ਇਨਾਮ ਦਿੱਤਾ। ਹੁਣ ਬਾਬਾ ਜੀ ਨੇ ਸੌਂਦੇ ਖਾਂ ਦਰੋਗੇ ਨੂੰ ਫੜਾਤਾ 1,000 ਰੁਪਈਆ, ਆਂਦਾ ਮਹਾਰਾਜ ਇੰਨੇ ਪੈਸੇ ਮੇਰੇ ਤੋਂ ਕਿਤੇ ਸਾਂਭੇ ਜਾਣੇ ਆ, ਤੁਸੀਂ ਰੱਖ ਲਓ, ਜਦੋਂ ਲੋੜ ਪਊ ਲੈ ਲਵਾਂਗਾ। ਸੌਂਦੇ ਖਾਂ ਅਤੇ ਅੱਗੇ ਹੀ ਇਹ ਗੱਲ ਚਾਹੁੰਦਾ ਸੀ, ਉਹਨੇ ਰੁਪਈਏ ਸਾਂਭ ਲਏ। ਸ਼ਾਮ ਦਾ ਵਕਤ ਹੋਇਆ, ਆਖਿਆ, ਉਹ ਕਸੇਰਿਆ ਤੇਰੇ ਤੋਂ ਪਾਲਟੀ ਲੈਣੀ ਹੈ, ਤੈਨੂੰ ਇਨਾਮ ਬੜਾ ਵੱਡਾ ਮਿਲਿਆ। ਉਹਨੇ ਆਖਿਆ, ਮਹਾਰਾਜ ਕੋਈ ਗੱਲ ਨਹੀਂ, ਮੈਂ ਹਾਜ਼ਰ ਹਾਂ, ਬਰਫੀ ਲਿਆ ਦਿਆਂ, ਲੱਡੂ ਲਿਆ ਦਿਆਂ। ਨਾ 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 ਨਾ, ਇਹੋ ਜਿਹਾ ਕੰਮ ਨਹੀਂ ਅਸੀਂ ਕਰਨਾ, ਅਸੀਂ ਤਾਂ ਵੱਡੀ ਪਾਲਟੀ ਲੈਣੀ, ਵੱਡੀ, ਅਸੀਂ ਪੀਣੀ ਸ਼ਰਾਬ, ਨਾਲੇ ਅਸੀਂ ਕਬਾਬ ਖਾਣਾ ਹੈ ਜੋ ਸਾਡੀ ਖੁਰਾਕ ਹੈ। ਬਾਬੇ ਬਿਧੀ ਚੰਦ ਸਾਹਿਬ ਨੇ ਆਖਿਆ, ਵੀ ਇਹ ਤਾਂ ਕੰਮ ਮੈਂ ਕਰਨਾ ਨਹੀਂ, ਮੈਂ ਤਾਂ ਸ਼ਰਾਬ ਨੂੰ ਕਦੇ ਹੱਥ ਹੀ ਨਹੀਂ ਲਾਇਆ। ਉਹਨੇ ਆਖਿਆ, ਤੂੰ ਨਹੀਂ ਲਾਉਂਦਾ, ਨਾ ਲਾ, ਅਸੀਂ ਤਾਂ ਆਪੇ ਲਾ ਲਾਂਗੇ, ਪੈਸੇ ਤੇਰੇ ਲੱਗਣੇ ਆ, ਕੰਮ ਅਸੀਂ ਸਾਰਾ ਆਪੇ ਹੀ ਕਰ ਲਾਂਗੇ। ਬਾਬਾ ਜੀ ਨੇ ਆਖਿਆ, ਵੀ ਤੁਹਾਡੀ ਮਰਜ਼ੀ ਆ, ਮੇਰਾ ਤਾਂ ਨਹੀਂ ਦਿਲ ਇਸ ਕੰਮ ਵਾਸਤੇ ਰਾਜੀ, ਪਰ ਜੇ ਤੁਸੀਂ ਇਹ ਕੰਮ ਕਰਨਾ ਹੈ ਕਰ ਲਓ, ਫਿਰ ਜੇ ਤੁਸੀਂ ਇਸ ਤਰ੍ਹਾਂ ਦੀ ਪਾਲਟੀ ਕਰਨੀ। ਆ ਹੁਣ ਨੌਕਰਾਂ ਨੂੰ ਦੇਖ ਕੇ ਆਰਡਰ ਮੰਗਾਇਆ, ਸ਼ਰਾਬ ਦਾ ਪੀਪਾ ਬਾਬਾ ਬਿਧੀ ਚੰਦ ਸਾਹਿਬ ਨੂੰ ਨਾਲ ਘੱਲਤਾ, ਵੀ ਉਹ ਤੂੰ ਉਹ ਇੰਨਾ ਤਾਂ ਵੇਖ ਲਈ ਉੱਥੇ ਵੀ ਤੇਰੇ ਪੈਸੇ ਕਿੰਨੇ ਲੱਗੇ ਆ, ਮੁੜ ਕੇ ਤੂੰ ਸਾਡੇ ਤੋਂ ਹਿਸਾਬ ਕਿਤਾਬ ਵੀ ਮੰਗਣਾ ਹੈ। ਆ ਹੁਣ ਸ਼ਰਾਬ ਦਾ ਪੀਪਾ ਲਿਆ ਕੇ ਉੱਧਰ ਮੀਟ ਰਿੱਝ ਰਿਹਾ ਹੈ, ਕਾਜੀ ਮੁਲਾਣੇ ਜਿਨ੍ਹਾਂ ਨੇ ਕਦੇ ਹੱਥ ਵੀ ਨਹੀਂ ਸੀ ਲਾਇਆ, ਅੱਜ ਮੁਫਤ ਦੀ ਵੇਖ ਕੇ ਉਹ ਵੀ ਅੰਨੇ ਹੋਏ ਫਿਰਦੇ ਨੇ, ਮੱਤ ਮਾਰੀ ਗਈ, ਉਹਨਾਂ ਨੂੰ ਪਤਾ ਨਹੀਂ ਕੀ ਭਾਣਾ ਵਰਤਣ ਵਾਲਾ ਹੈ। ਬਾਬਾ ਬਿਧੀ ਚੰਦ ਸਾਹਿਬ ਨੇ ਸਾਰਿਆਂ ਦੀ ਮੱਤ ਦੇ ਉੱਤੇ ਪਰਦਾ ਪਾ ਕੇ ਕਿਵੇਂ ਪਹਿਲਾਂ ਘੋੜਾ ਦਲਵਾਗ ਉਸ ਕਿਲ੍ਹੇ ਦੇ ਵਿੱਚੋਂ ਕੱਢਿਆ। ਉੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਜਦੋਂ ਘਾਹ ਪਾਉਂਦੇ ਸਨ, ਰੋਜ਼ ਇੱਕ ਪੱਥਰ ਰਾਵੀ ਵਿੱਚ ਸੁੱਟਦੇ ਸਨ ਦੁਸ਼ਮਣ ਨੂੰ ਭੁਲੇਖਾ ਪਾਉਣ ਵਾਸਤੇ। ਉਹਨਾਂ ਸੋਚਿਆ ਕੋਈ ਇਸ ਪਾਣੀ ਦੇ ਵਿੱਚੋਂ ਮੱਛ ਜਾਂ ਕੋਈ ਹੋਰ ਵੱਡਾ ਜਾਨਵਰ ਜਿਹੜਾ ਉਹ ਆ ਕੇ ਰਾਤ ਨੂੰ ਕਿਲ੍ਹੇ ਨੱਟ ਕਰਾਉਂਦਾ ਹੈ। ਪਰ ਅੱਜ ਉਹਨਾਂ ਨੂੰ ਪਤਾ ਲੱਗਾ ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਘੋੜਾ ਲੈ ਕੇ ਇਸ ਕਿਲ੍ਹੇ ਦੇ ਵਿੱਚੋਂ ਗਏ, ਕਿਵੇਂ ਘੋੜਾ ਲੈ ਕੇ ਗਏ ਨੇ ਬਾਬਾ ਜੀ, ਸਾਰਾ ਵੇਰਵਾ ਕਵਿਤਾ ਰਾਹੀਂ ਕਹਿਣ ਦਾ ਯਤਨ ਇਉਂ ਕੀਤਾ ਜਾ ਰਿਹਾ।
ਬਿਧੀ ਚੰਦ ਨੇ ਲਿਆ ਕੇ ਪੀਪਾ ਸਭ ਦੇ ਵਿਚਾਲੇ ਰੱਖਿਆ, ਜਿਹੜੇ ਮੂਹਤੀ ਮੋਤੀ ਸ਼ਰਾ ਪੀਣਾ ਵਾਲੇ ਕਿਲੇ ਵੱਲ ਆਉਣ ਭੱਜ ਕੇ ਜਿੰਨਾ ਰੱਜ ਕੇ
ਜਿੰਨਾ ਰੱਜ ਕੇ ਕਦੇ ਨਾ ਪਾਣੀ ਪੀਤਾ ਪਈ ਜਿੰਨਾ ਰੱਜ ਕੇ ਕਦੇ ਨਾ ਪਾਣੀ ਪੀਪਾ ਰਲੇ ਵਿੱਚ ਆਨ ਮਹਿਫਲਾਂ ਜਿਹਦੇ ਵਿੱਚ ਸੀ ਬਾਲੀਆਂ ਕੌਮਾਂ ਗਿਣ ਕੇ ਨਾ ਜਾਣ ਦੱਸੀਆਂ ਮੁੱਲਾਂ ਕਾਜੀ ਤੇ
ਮੁੱਲਾਂ ਕਾਜੀ ਤੇ ਮੱਕੇ ਦੇ ਹਾਜੀ ਸੌਂਦੇ ਖਾਂਦਾ ਰੋਗ ਸੱਦ ਲੈ ਜਿਹੜੇ ਵਿੱਚ ਸੀ ਸ਼ਰਾਬ ਦੇ ਪੂਰੇ ਹਾੜਿਆਂ ਨੂੰ ਪੀਣ ਡੱਟ ਕੇ ਮਾਸ ਮੁਰਗੇ
ਓ ਮਾਸ ਮੁਰਗੇ ਬਟੇਰਿਆਂ ਦਾ ਰਿੱਜਦਾ ਮਾਸ ਮੁਰਗੇ ਮੁਰਗੇ ਬਟੇਰਿਆਂ ਦਾ ਰਿੱਜਦਾ ਪੈਸਾ ਸਾਰੇ ਬਿਧੀ ਚੰਦ ਦੇ ਇੱਕ ਹਾੜੇ ਨੇ ਬਣਾ ਤੇ ਤੋਤੇ ਦੂਜੇ ਨਾਲ ਹੋ ਗਏ ਸੁਸਰੀ ਬਿੱਲੀ ਵੇਖ ਕੇ
ਓ ਬਿੱਲੀ ਵੇਖ ਕੇ ਕਬੂਤਰ ਸਹੀਮੇ ਬਿੱਲੀ ਵੇਖ ਕੇ ਕਬੂਤਰ ਸਹੀਮੇ ਵਿੱਚ ਹੋ ਗਏ ਕਾਮਲੇ ਲੀੜੇ ਪਾੜ ਕੇ ਗਵਾਲ ਸਾਰੇ ਕੁੰਜੀਆਂ ਦਰੋਗੇ ਸੁੱਟੀਆਂ ਬਿਧੀ ਚੰਦ ਨੇ
ਬਿਧੀ ਚੰਦ ਨੇ ਜੇਬ ਵਿੱਚ ਪਾਈਆਂ ਵਾਵਾਂ ਤੇਰੇ ਰੰਗ ਮਾਲਕਾਂ ਤੇਰੀ ਮੇਰ ਦੇ ਸਦਕਿੜੇ ਜਾਵਾਂ ਦਾਨੀਆਂ ਦੀ ਮੱਤ ਮਾਰਦਾ ਭੋਲੇ ਜੱਟ ਦਾ
ਭੋਲੇ ਜੱਟ ਦਾ ਸੁੱਖ ਨੇ ਨਿਭਾਇਆ ਭੋਲੇ ਜੱਟ ਦਾ ਹੜਾਇਆ ਭੋਲੇ ਜੱਟ ਦਾ ਸੁਖਣਾ ਨਵਾਇਆ ਛੀਨਿਆਂ ਦੀ ਲਾਜ ਰੱਖ ਲਈ ਝੱਟ ਚੋਰ ਦਾ ਚੁਗਲਦੀ ਜੀਵਾ ਵਰਗਾ ਲਾਉਂਦਿਆਂ ਨਾ ਚਿਰ ਲੱਗਿਆ ਘੋੜਾ ਖੋਲਿਆ
ਕਿਲੇ ਦੇ ਵਿੱਚ ਜਾ ਕੇ ਘੋੜਾ ਖੋਲਿਆ ਕਿਲੇ ਦੇ ਵਿੱਚ ਜਾ ਕੇ ਕਾਠ ਤਿਲੇਦਾਰ ਕੱਸਦਾ ਇੱਕ ਅੰਦਰੋਂ ਦਿਸ਼ਾਲੇ ਮਿਲ ਗਏ ਖਾਂ ਜੋ ਕਰੋੜੀ ਮੱਲ ਦੇ ਘਰ ਦੇ ਗੁਰਾਂ ਉੱਤੇ ਸੁੱਟ ਡੋਰੀਆਂ ਬੇੜੇ ਤਰਦੇ
ਮੇਰੇ ਪਾਤਸ਼ਾਹ ਕਹਿੰਦੇ ਨੇ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਅੱਜ ਇਹ ਹਾਲਤ ਹੋ ਗਈ ਉਹਨਾਂ ਕਾਜੀਆਂ ਦੀ ਉਹਨਾਂ ਮਲਾਣਿਆਂ ਦੀ ਜਿਹੜੇ ਆਪਣੇ ਆਪ ਨੂੰ ਬਹੁਤੇ ਚੰਗੇ ਸਮਝਦੇ ਸਨ ਅੱਜ ਉਹ ਵੀ ਪਾਗਲ ਹੋ ਗਏ ਸਾਰਿਆਂ ਦੀ ਮੱਤ ਮਾਰੀ ਗਈ ਔਰ ਬਾਬਾ ਬਿਧੀ ਚੰਦ ਸਾਹਿਬ ਜੀ ਜਿਵੇਂ ਸਟੇਸ਼ਨ 'ਤੇ ਬੋਰੀਆਂ ਪਈਆਂ ਹੁੰਦੀਆਂ ਧੂ ਧੂ ਕੇ ਸਾਰਿਆਂ ਨੂੰ ਇਹ ਕਮਰੇ ਸੁੱਟੀ ਜਾਂਦੇ ਆ ਜਿਹੜਾ ਸ਼ਰਾਬੀ ਹੋ ਜਾਂਦਾ ਜਿਹੜਾ ਡਿੱਗ ਪੈਂਦਾ ਧੂ ਧੂ ਕੇ ਸੁੱਟੀ ਜਾਂਦੇ ਆ ਸਾਰਿਆਂ ਨੂੰ ਅੰਦਰ ਤਾੜ ਕੇ ਬਾਬਾ ਬਿਧੀ ਚੰਦ ਸਾਹਿਬ ਨੇ 125 ਉਹ ਕਾਠੀ ਪਾਈ ਜਿਹਦੇ ਵਿੱਚ ਹੀਰੇ ਲੱਗੇ ਹੋਏ ਸਨ ਮੋਤੀ ਲੱਗੇ ਹੋਏ ਸਨ ਕਦੇ ਕਦੇ ਬਾਬਾ ਬਿਧੀ ਚੰਦ ਸਾਹਿਬ ਜੀ ਭੋਲੇ ਬਣਨ ਵਾਸਤੇ ਉਹਨਾਂ ਹੀਰਿਆਂ 'ਤੇ ਹੱਥ ਫੇਰਦੇ ਸਨ ਕਹਿੰਦੇ ਆ ਮਕਈ ਦੇ ਦਾਣੇ ਕਾਹਦੇ ਲਈ ਲਾਏ ਹੋਏ ਆ ਉਹ ਹਾਕਮ ਸਮਝਦੇ ਸਨ ਇਹ ਬੰਦਾ ਹੀ ਬਹੁਤਾ ਸਿੱਧਾ ਸਾਦਾ ਇਹਨੂੰ ਪਤਾ ਨਹੀਂ ਕਿ ਹੀਰੇ ਲੱਗੇ ਹੋਏ ਆ ਉਹਨਾਂ ਆਖਣਾ ਨਹੀਂ ਕਸੇਰਿਆ ਇਹ ਬੜੀਆਂ ਕੀਮਤੀ ਚੀਜ਼ਾਂ ਲੱਗੀਆਂ ਇਹ ਹੀਰੇ ਜਵਾਹਰਾਤ ਲੱਗੇ ਆ ਬਾਬਾ ਜੀ ਆਖਣਾ ਉਹ ਕੀ ਹੁੰਦੇ ਆ ਇਹ ਕਾਹਦੇ ਲਈ ਲਾਏ ਆ ਐਵੇਂ ਵਾਧੂ ਭਾਰ ਨਾਲ ਜੋੜਿਆ ਇਹੋ ਜਿਹੀਆਂ ਗੱਲਾਂ ਕਰਦੇ ਸਨ ਪਰ ਅੱਜ ਜਦੋਂ ਉਹਨਾਂ ਦੀ ਅੱਖ ਖੁੱਲ੍ਹੀ ਅਗਲਾ ਦਿਨ ਚੜ੍ਹਿਆ ਜਦੋਂ ਆਈ ਸੁਰਤ ਟਿਕਾਣੇ ਉਹਨਾਂ ਰੌਲਾ ਪਾਇਆ ਅੰਦਰੋਂ ਕੱਢਿਆ ਸਾਰਿਆਂ ਨੂੰ ਅਤੇ ਜਦੋਂ ਵੇਖਿਆ ਇੰਨੇ ਚਿਰ ਨੂੰ ਬਾਬਾ ਬਿਧੀ ਚੰਦ ਸਾਹਿਬ ਜੀ ਪਹਿਲਾ ਘੋੜਾ ਦਲਬਾਗ ਲੈ ਕੇ ਗਾਇਬ ਹੋ ਚੁੱਕੇ ਸਨ ਅਗੇਰੇ ਕੀ ਹੋਇਆ ਅਗਲੇ ਦੀਵਾਨਾਂ ਵਿੱਚ ਇਤਿਹਾਸ ਦੇ ਪੰਨੇ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਰੀ ਸੰਗਤ ਦਾ ਧੰਨਵਾਦ ਫੁੱਲਾਂ ਚੁੱਕਾਂ ਦੀ ਖਿਮਾ ਦੇ ਨਾਲ ਫਤਿਹ ਦੀ ਸਾਂਝ ਪਾ ਕੇ ਅਸੀਸ ਬਖਸ਼ੋ ਆਗਿਆ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।